ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 18ਵਾਂ ਕਾਂਡ, ਦੂਸਰਾ ਹਿੱਸਾ। ਤੀਸਰੀ ਮੰਜ਼ਿਲ ਆਈ, ਕਾਫਲੇ ਨੇ ਡੇਰੇ ਕੀਤੇ, ਸਭ ਲੋਕ ਆਪੋ ਆਪਣੇ ਆਹਾਰਾਂ ਵਿੱਚ ਲੱਗੇ। ਇਸ ਵੇਲੇ ਜਸਵੰਤ ਸਿੰਘ ਜੀ ਅਤੇ ਨਵੇਂ ਸਾਥੀ, ਜਿਸ ਦਾ ਨਾਂ ਸਾਈਂ ਜੀ ਕਰਕੇ ਰੱਖਿਆ ਸੀ, ਇਕਲਵਾਂਝੇ ਬੈਠੇ ਗਲੀ ਲੱਗ ਰਹੇ ਹਨ। ਸਾਈਂ, ਤੁਸੀਂ ਮੇਰੇ ਆਗਾ ਦੇ ਕੱਦ ਕੂ ਦੇ ਜਾਣੂ ਹੋ, ਜੋ ਉਹਨਾਂ ਨੇ ਤੁਸਾਂ ਉੱਤੇ ਇਤਨਾ ਇਤਬਾਰ ਕਰ ਲਿਆ ਹੈ। ਜਸਵੰਤ, ਵਾਕਵੀ ਤਾਂ ਪੁਰਾਣੀ ਨਹੀਂ, ਪਰ ਸ਼ਾਇਦ ਸਿੱਖ ਜਾਣ ਕੇ ਭਰੋਸਾ ਕਰ ਲਿਆ ਨੇ। ਸਾਈਂ, ਹਾਂ ਠੀਕ ਹੈ, ਮੈਨੂੰ ਖਿਆਲ ਨਹੀਂ ਆਇਆ, ਸਿੱਖ ਅਤੇ ਸੱਚ ਦੋਵੇਂ ਇੱਕ ਸ਼ੈ ਅਤੇ ਇੱਕ ਰੂਪ ਹਨ। ਜਸਵੰਤ, ਗੁਰੂ ਜੀ ਦਾ ਪ੍ਰਤਾਪ ਹੈ। ਸਾਈਂ, ਤੁਸੀਂ ਪਸ਼ੋਰ ਤੱਕ ਜਾਸੋ? ਜਸਵੰਤ, ਨਹੀਂ, ਅਗੇਰੇ ਜਾਣਾ ਹੈ ਛੇਤੀ ਨਾਲ, ਪਰ ਤੁਸੀਂ ਹੁਣ ਕੀ ਕਰੋਗੇ? ਸਾਈਂ, ਕਿਉਂ? ਜਸਵੰਤ, ਤੁਸੀਂ ਦੋਵੇਂ ਮਾਂ ਪੁੱਤਰ, ਆਖਾਂ ਹੋਰ ਕੀ ਆਖਾਂ, ਇਸ ਤਰ੍ਹਾਂ ਤੁਰੇ ਹੋ ਕਿ ਮੁੜ ਕੇ ਇਸ ਧਰਤੀ ਵਿੱਚ ਆਉਣ ਯੋਗ ਨਹੀਂ ਹੋ, ਖਾਸ ਕਰ ਤੂੰ ਤਾਂ ਨਹੀਂ ਆ ਸਕਦੀ। ਸਾਈਂ, ਹੈ ਤਾਂ ਠੀਕ, ਪਰ ਆਗਾ ਖਾਂ ਵਾਪਸ ਆ ਸਕਦਾ ਹੈ। ਜਸਵੰਤ, ਠੀਕ ਹੈ, ਪਰ ਤੁਹਾਡਾ ਦੋਹਾਂ ਦਾ ਪਿਆਰ ਵਿਛੜਨ ਵਾਲਾ ਨਹੀਂ ਜਾਪਦਾ। ਸਾਈਂ, ਇਹ ਵੀ ਸੱਚ ਹੈ, ਅਤੇ ਹੋਵੇ ਵੀ ਕੀ ਕੋਨਾ, ਇਹ ਅਜੇ ਬੱਚਾ ਹੀ ਸੀ, 3.5 ਵਰੇ ਦਾ, ਕਿ ਮਾਂ ਮਰ ਗਈ, ਫਿਰ ਮੈਂ ਹੀ ਇਸ ਨੂੰ ਪਾਲਿਆ ਹੈ। ਹੁਣ ਨਿੱਕੇ ਹੁੰਦੇ ਨੂੰ ਵੀ ਮੈਂ ਹੀ ਦੁੱਧ ਚੁਗਾਉਂਦੀ ਅਤੇ ਖਿਡਾਉਂਦੀ ਸਾਂ। ਮਾਂ ਤਾਂ ਵਿਚਾਰੀ ਅੱਤ ਸੋਹਲ ਜਿੰਸ ਸੀ, ਰੱਤਾਂ ਕੋ ਹਵਾ ਦਾ ਹੁਲਾਰਾ ਆਵੇ ਤਾਂ ਸਰੀਰ ਨਿਫਰ ਹੋ ਜਾਂਦਾ ਸਾਸੂ। ਸੋ ਇਹ ਲਾਲ ਮੇਰੇ ਹੀ ਥਣਾਂ 'ਤੇ ਪਲਿਆ ਅਤੇ ਮੇਰੀ ਹੀ ਗੋਦ ਖੇਲਿਆ ਹੈ, ਮੇਰੀਆਂ ਹੀ ਆਂਦਰਾਂ ਨੂੰ ਪੁੱਤਰਾਂ ਵਾਲੀ ਧੂਹ ਹੈ ਅਤੇ ਉਸਦੀਆਂ ਆਂਦਰਾਂ ਨੂੰ ਮਾਂ ਵਾਲੀ ਮਮਤਾ ਮੇਰੇ ਨਾਲ ਹੈ। ਦੇਖੋ ਵਿਚਾਰੇ ਨੇ ਮੇਰੇ ਪਿੱਛੇ ਹੁਣ ਤੱਕ ਕਿਤਨਾ ਦੁੱਖ ਚੱਲਿਆ ਹੈ। ਅਜੇ ਜਿਕੋਂ ਤੁਸਾਂ ਕਿਹਾ ਹੈ, ਕੀ ਪਤਾ ਹੈ ਕਿ ਦੇਸ਼ ਵੀ ਛੱਡਣਾ ਪੈ ਜਾਵੇ। ਸੋ ਅੰਗਪਾਲ ਬਚਨ ਦਾ ਪੂਰਾ, ਸੱਚਾ ਅਤੇ ਭਰੋਸਾ ਕਰਨ ਵਾਲਾ ਹੈ। ਇਸ ਧਰਤੀ ਦੇ ਲੋਕ ਤਾਂ ਡਾਢੇ ਵਲਦਾਰ ਹਨ, ਪਰ ਇਸ ਨੂੰ ਵੱਲ ਛਲ ਨਹੀਂ ਹੈ। ਜਸਵੰਤ, ਇਹਨਾਂ ਦੀ ਮਾਤਾ ਜੀ ਸਵਰਗਵਾਸ ਰਹੇ ਨੇ, ਕਿਸ ਔਹਰ ਨਾਲ ਗੁਜ਼ਰੇ ਸੇ? ਸਾਈਂ, ਔਹਰ ਕਾਦੀ ਸੀ, ਇਸੇ ਕਰੜੇ ਪਠਾਣ ਦਾ, ਜੋ ਸਵੇਰੇ ਪੁੱਤ ਪੁੱਤ ਕਰਦਾ ਮੱਥੇ ਸੁੰਘਦਾ ਤਲਾਸ਼ੀਆਂ ਲੈ ਗਿਆ ਹੈ, ਗੁੱਸਾ ਵਿਚਾਰੀ ਨੂੰ ਖਾ ਗਿਆ। ਜਸਵੰਤ, ਡਾਢੀ ਕੂਮਲ ਹੋਣੀ ਹੈ ਜੋ ਗੁੱਸੇ ਨਾਲ ਮਰ ਗਈ, ਕੁੜ ਕੁੜ ਕੇ ਕਿਸੇ ਖਈ ਰੋਗ ਨਾਲ ਟੁਰ ਗਈ ਹੋ। ਸਾਈਂ, ਜ਼ਹਿਰ ਭਰੇ ਹਾਸੇ ਨਾਲ, ਖਈ ਨਹੀਂ, ਹੈਜ਼ੇ ਨਾਲੋਂ ਵੀ ਛੇਤੀ ਨਾਲ। ਜਸਵੰਤ, ਉਹ ਕੀ ਕੂ? ਸਾਈਂ, ਤਲਵਾਰ ਦੀ ਆਬਦਾਰ ਧਾਰ ਨਾਲ। ਜਸਵੰਤ, ਤ੍ਰਭਕ ਕੇ ਇਸਤਰੀ ਪਰ ਤਲਵਾਰ ਦਾ ਵਾਰ? ਰੋ ਕੇ, ਕਿਹੇ ਕਠੋਰ ਅਤੇ ਜਾਂਗਲੀ ਲੋਕ ਹਨ, ਕੁਛ ਪਰਮੇਸ਼ੁਰ ਤਰਸ ਕਰੇ ਉਸਦੀ ਰੂਹ ਉੱਤੇ, ਗਰੀਬਣੀ ਵਿੱਚ ਦੋਸ਼ ਸੀ? ਸਾਈਂ, ਸੁੱਚਾ ਹੀਰਾ, ਨਿਰੀ ਨਿਰਦੋਸ਼, ਨਿਰਦੋਸ਼ ਹੋਣਾ ਹੀ ਤਾਂ ਕਤਲ ਦਾ ਕਾਰਨ ਸੀ, ਦੋਸ਼ੀ ਹੁੰਦੀ ਤਾਂ ਕੌਣ ਮਾਰਦਾ? ਇਸ ਧਰਤੀ ਵਿੱਚ ਧਰਮੀਆਂ ਲਈ ਕਤਲ ਹੈ, ਤੁਸੀਂ ਲੋਕ ਸਾਨੂੰ ਰਾਖਸ਼ ਇਸੇ ਅਧਰਮ ਕਾਰਨ ਕਰਕੇ ਆਖਦੇ ਹੋ। ਜਸਵੰਤ, ਨਿਰਦੋਸ਼ ਨੂੰ ਕਿਉਂ ਮਾਰਿਆ? ਗੁੱਸਾ ਕਿਸ ਗਲੇ ਪੜ ਗਿਆ? ਸਾਈਂ ਹੱਸ ਪਿਆ ਅਤੇ ਜਸਵੰਤ ਦੇ ਹੱਥ ਘੁੱਟ ਕੇ ਕਹਿਣ ਲੱਗਾ, ਆਓ ਕੁਛ ਕੰਮ ਕਰੀਏ, ਡੇਰੇ ਵਿੱਚ ਮਦਦ ਦੀ ਲੋੜ ਹੋਣੀ ਹੈ, ਗੱਲਾਂ ਫਿਰ ਕਰਾਂਗੇ। ਹਾਂ, ਇੱਕ ਗੱਲ ਹੈ, ਮੇਰਾ ਬੱਚਾ ਡਾਢਾ ਸਿੱਧਾ ਹੈ, ਉਸਨੇ ਹੁਣ ਮੈਨੂੰ ਮਿਲਣ ਆਉਣਾ ਹੈ। ਚੰਗਾ ਹੋਵੇ ਜੇ ਤੂੰ ਕਿਸੇ ਬਹਾਨੇ ਮਿਲਾਵੇਂ ਸੋ ਕਿ ਕੁਛ ਦਿਨ ਮੈਨੂੰ ਨਾ ਮਿਲੇ। ਉਸਦਾ ਕਪਟੀ ਪਿਤਾ ਜ਼ਰੂਰ ਸੂਏ ਛੱਡ ਗਿਆ ਹੋਣਾ ਹੈ, ਜਿਨ੍ਹਾਂ ਨੇ ਮੇਰੀ ਢੂੰਡ ਭਾਲ ਰੱਖਣੀ ਹੈ। ਜੇ ਕਿਤੇ ਉਹਨਾਂ ਨੇ ਇੱਧਰ ਬਹੁਤ ਆਉਂਦਾ ਜਾਂਦਾ ਅਤੇ ਮਿਲਦਾ ਗਿਲਦਾ ਤੱਕ ਲਿਆ, ਸ਼ੱਕ ਪੈ ਗਿਆ, ਖੋਜ ਨਿਕਲ ਗਿਆ, ਤਾਂ ਮੇਰਾ ਤਾਂ ਤਤੜੀ ਦਾ ਕੀ ਹੈ? ਪਾਪੀ ਪਿਤਾ ਨੇ ਮੇਰੇ ਲਾਲ ਨੂੰ ਤੂੰਬਾ ਤੂੰਬਾ ਕਰਕੇ ਉਡਾ ਦੇਣਾ ਹੈ। ਲਾਲ ਨੂੰ ਮੇਰੀ ਜ਼ਬਾਨੀ ਕਿਹਾ ਕਿ ਆਪਣੇ ਚਾਰ ਚੁਫੇਰੇ ਖਿਆਲ ਰੱਖੇ ਔਰ ਬਹੁਤ ਮਿਹਨਤ ਕਰੇ, ਤਾਂ ਉਸਨੂੰ ਜ਼ਰੂਰ ਆਪਣੇ ਉੱਤੇ ਛੱਡੇ ਹੋਏ ਜਾਸੂਸ ਇਸ ਕਾਫਲੇ ਵਿੱਚ ਲੱਭ ਪੈਣਗੇ। ਜਸਵੰਤ ਸਿੰਘ ਨੇ ਸਮਝ ਲਿਆ ਕਿ ਦਾਈ ਗੱਲ ਵਲਾ ਗਈ ਹੈ ਔਰ ਅਸਲ ਭੇਦ ਨਹੀਂ ਦੱਸਿਆ ਸੀ, ਪਰ ਖੈਰ ਕੀ ਹੋਇਆ, ਸਹਿਜੇ ਸਹਿਜੇ ਗੱਲ ਖੁੱਲ੍ਹ ਜਾਏਗੀ ਅਤੇ ਉਂਝ ਪਰਾਏ ਭੇਦ ਪਾੜਨ ਲਈ ਮੈਂ ਕਿਉਂ ਜ਼ੋਰ ਲਾਵਾਂ। ਹੁਣ ਮੈਂ ਇਸ ਦਾ ਕੰਮ ਕਰ ਆਵਾਂ। ਇਹ ਸੋਚ ਕੇ ਕੁਛ ਆਪਣੇ ਸਫ਼ਰ ਸੰਬੰਧੀ ਕੰਮ ਲੈ ਕੇ ਆਗਾ ਖਾਨ ਨੂੰ ਜਾ ਮਿਲਿਆ ਔਰ ਉੱਚੀ ਉੱਚੀ ਉਹ ਕੰਮ ਦੱਸ ਕੇ ਉਸਨੂੰ ਮੌਕੇ 'ਤੇ ਦਿਖਾਉਣ ਲਈ ਕਿ ਜਿੱਥੋਂ ਦਾ ਕੰਮ ਦੱਸਿਆ ਸੀ ਨਾਲ ਲੈ ਆਉਂਦਾ ਅਤੇ ਰਸਤੇ ਵਿੱਚ ਹੌਲੇ ਹੌਲੇ ਦਾਈ ਦਾ ਸੁਨੇਹਾ ਸੁਣਾ ਦਿੱਤਾ। ਆਗਾ ਇਹ ਸੁਣ ਕੇ ਅਚੰਬਾ ਰਹਿ ਗਿਆ ਪਰ ਗੱਲ ਉਸਦੇ ਮਨ ਲੱਗੀ। ਉਹ ਆਪਣੀ ਪਾਲਕ ਮਾਂ ਦੀ ਅਕਲ ਦਾ ਬੜਾ ਕਦਰ ਪਾਉਣ ਵਾਲਾ ਸੀ ਕਿਉਂਕਿ ਉਹ ਜਦ ਬੋਲਦੀ ਪੱਤੇ ਦੀ ਬੋਲਦੀ ਹੁੰਦੀ ਸੀ। ਉਸਨੂੰ ਸੁਣਦੇ ਸਾਰ ਤਸੱਲੀ ਆ ਗਈ ਕਿ ਅੰਮਾ ਸੱਚ ਆਖਦੀ ਹੈ। ਸੋ ਗੱਲਬਾਤ ਕਰਕੇ ਉਹ ਡੇਰੇ ਨੂੰ ਮੁੜ ਗਿਆ ਔਰ ਚੁੱਪ ਚਾਪ ਇਸੇ ਤਲਾਸ਼ ਭਾਲ ਵਿੱਚ ਲੱਗ ਪਿਆ ਕਿ ਕਿਹੜਾ ਕਿਹੜਾ ਆਦਮੀ ਮੇਰੇ ਹੀ ਕਾਫਲੇ ਵਿੱਚ ਮੇਰੇ 'ਤੇ ਹੀ ਸੂਇਆ ਹੋ ਸਕਦਾ ਹੈ। ਰਾਤ ਫਿਰ ਆ ਗਈ ਅਤੇ ਕਾਫਲੇ ਨੇ ਉਤਾਰਾ ਕੀਤਾ। ਜਸਵੰਤ ਅਤੇ ਸਾਈਂ ਰੋਟੀ ਖਾ ਕੇ ਇਕਲਵੰਜੇ ਜਾ ਬੈਠੇ ਅਤੇ ਕਈ ਗੱਲਾਂ ਬਾਤਾਂ ਛਿੜ ਪਈਆਂ। ਸਾਈਂ, ਇਸ ਧਰਤੀ ਵਿੱਚ ਹਜ਼ਾਰਾਂ ਲੱਖਾਂ ਲੋਕ ਪਠਾਣ ਹੀ ਨਹੀਂ ਹਨ ਪਰ ਹਿੰਦੁਸਤਾਨ ਤੋਂ ਫੜ ਕੇ ਆਉਂਦੇ ਹਿੰਦੂ ਵਿੱਚ ਹੀ ਰਲ ਮਿਲ ਜਾਂਦੇ ਹਨ। ਜਸਵੰਤ, ਫੜ ਕੇ ਆਉਂਦੇ ਚੁੱਪ ਕੀਤੇ ਰਲ ਜਾਂਦੇ ਹਨ। ਸਾਈਂ, ਅਤੇ ਹੋਰ ਕਰਨ ਵੀ ਕੀ, ਤਲਵਾਰ ਸਿਰ 'ਤੇ ਛੁਕਦੀ ਹੈ, ਬਣ ਕੁਛ ਸਕਦਾ ਨਹੀਂ, ਆਪਣੇ ਦੇਸ਼ ਵਿੱਚ ਕੁਛ ਸਾਹਸ ਨਹੀਂ ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਤਸ਼ਾਹ ਆਵੇਗਾ ਜੋ ਕਦੇ ਛੁਡਾਵੇਗਾ। ਨਿਰਾਸ਼, ਦੁਖੀ, ਭੁੱਖਾਂ ਦੇ ਮਾਰੇ ਕਲਿਆਣ ਕਲਮੇ ਵਿੱਚ ਹੀ ਸਮਝਦੇ ਹਨ। ਜਸਵੰਤ, ਪਰ ਮੁਸਲਮਾਨ ਹੋ ਕੇ ਕੁਛ ਅਰਸ਼ 'ਤੇ ਤਾਂ ਨਹੀਂ ਚੜ ਜਾਂਦੇ ਹੋਣੇ। ਸਾਈਂ, ਇਹ ਤਾਂ ਠੀਕ ਹੈ ਪਰ ਪੇਟ ਭਰ ਰੋਟੀ ਤਾਂ ਲੱਜ ਜਾਂਦੀ ਹੈ ਅਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਜਸਵੰਤ, ਇਹ ਗੱਲ ਮੰਨੀ ਪਰ ਜੇ ਕਤਲ ਹੀ ਹੋ ਜਾਣ ਤਾਂ ਗੁਲਾਮੀ ਦੀ ਜ਼ਿੰਦਗੀ ਤੋਂ ਤਾਂ ਛੁੱਟ ਜਾਣ, ਧਰਮ 'ਤੇ ਖੁੱਲ੍ਹ ਗੁਆ ਕੇ ਜੀਉਣਾ ਵੀ ਕੀ ਜੀਉਣਾ ਹੈ। ਸਾਈਂ, ਹਿੰਦੂਆਂ ਵਿੱਚ ਤਾਂ ਇਤਨਾ ਬਲ ਨਹੀਂ ਰਿਹਾ। ਹਾਂ, ਸਿੱਖ ਹਨ ਜੋ ਕੈਦ ਨਹੀਂ ਪੈਂਦੇ, ਜੇ ਕਦੇ ਕੋਈ ਫਸੇ ਤਾਂ ਰਸਤੇ ਵਿੱਚ ਹੀ ਇਹਨਾਂ ਨਾਲ ਲੜ ਭਿੜ ਕੇ ਮਰ ਜਾਂਦਾ ਹੈ। ਜੇ ਕਿਤੇ ਕੋਈ ਬੁਰੇ ਹਾਲ ਹੀ ਆ ਪਹੁੰਚੇ ਤਾਂ ਉਹ ਜ਼ਰੂਰ ਮਰਨਾ ਹੀ ਪਸੰਦ ਕਰਦਾ ਹੈ। ਅਜੇ ਤੱਕ ਕਿਸੇ ਸਿੱਖ ਇਸਤਰੀ ਜਾਂ ਪੁਰਖ ਨੇ ਇੱਥੇ ਆ ਕੇ ਧਰਮ ਨਹੀਂ ਦਿੱਤਾ ਅਤੇ ਨਾ ਹੀ ਗੁਲਾਮੀ ਸਿਰ ਚਾਈ ਹੈ। ਖੁੱਲ੍ਹਦਾ ਪਿਆਰ ਅਤੇ ਧਰਮ ਦੀ ਆਉਣ ਇਹਨਾਂ ਵਿੱਚ ਜ਼ਰੂਰ ਹੈ। ਹਨ ਸਿੱਖ ਹਿੰਦੂ ਅਤੇ ਅਕਸਰ ਹਿੰਦੂ ਕੁੱਲ ਵਿੱਚੋਂ ਪਰ ਅੰਮ੍ਰਿਤ ਛਕਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ। ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੋ। ਕੀ ਤੁਸਾਂ ਕਦੇ ਕਿਸੇ ਸਿੱਖ ਦੀ ਇੱਥੇ ਕਤਲ ਦੀ ਚਰਚਾ ਆਪ ਨਹੀਂ ਸੁਣੀ? ਇਹ ਥੋੜ੍ਹਾ ਹੀ ਚਿਰ ਹੋਇਆ ਹੈ ਕਿ ਇੱਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿੱਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾ ਕੇ ਸੜ ਗਈ। ਧਰਮੋਂ ਨਹੀਂ ਡਿੱਗੀ, ਸੁਣਿਆ ਸੀ ਜੇ ਕਿ ਨਹੀਂ? ਜਸਵੰਤ ਸਿੰਘ, ਹਾਂ, ਇਸ ਮਾਮਲੇ ਦੀ ਮੈਨੂੰ ਖਬਰ ਹੈ। ਸਿੱਖ ਐਸੇ ਹੀ ਹੁੰਦੇ ਹਨ, ਮੈਂ ਆਪ ਵੀ ਸਿੱਖ ਹੀ ਹਾਂ। ਸਾਈਂ, ਪਰ ਗੁੱਸਾ ਨਾ ਕਰਨਾ, ਜੋ ਸਿੱਖ ਇੱਥੋਂ ਦੇ ਰਹਿਣ ਵਾਲੇ ਹਨ ਉਹ ਜ਼ਰਾ ਲਾਂਭੇ ਰਹਿ ਕੇ ਵਕਤ ਕੱਢਦੇ ਹਨ ਪਰ ਜੋ ਦੇਸ਼ ਤੋਂ ਫੜ ਆਉਂਦੇ ਹਨ ਉਹ ਤਾਂ ਸੱਜਰੇ ਬੰਨੋਂ ਫੜ ਕੇ ਆਉਂਦੇ ਸ਼ੇਰ ਵਾਂਗੂ ਡਾਢੇ ਰੋਹ ਭਰੇ ਅਤੇ ਜੋਸ਼ ਵਾਲੇ ਹੁੰਦੇ ਹਨ। ਪਠਾਣ ਵੀ ਉਹਨਾਂ ਦਾ ਲੋਹਾ ਮੰਨਦੇ ਹਨ ਪਰ ਸਿੱਖ ਫੜਿਆ ਆਵੇ ਇਹ ਗੱਲ ਬੜੀ ਹੀ ਘੱਟ ਆਉਂਦੀ ਹੈ। ਜਸਵੰਤ, ਤੁਸੀਂ ਠੀਕ ਆਖਦੇ ਹੋ। ਪੰਜਾਬ ਵਿੱਚ ਸਿੱਖ ਫਖਰ ਕਰਦੇ ਹਨ ਕਿ ਉਹਨਾਂ ਦਾ ਇੱਕ ਬੱਚਾ ਵੀ ਕੈਦ ਵਿੱਚ ਪੈ ਕੇ ਗੁਲਾਮ ਨਹੀਂ ਬਣਿਆ, ਜਾਂ ਤਾਂ ਕਤਲ ਹੋਇਆ ਜਾਂ ਕਿਵੇਂ ਦੇਸ਼ ਵਾਪਸ ਪਹੁੰਚਾ ਹੈ। ਸਾਈਂ, ਠੀਕ ਹੈ, ਇਹਨਾਂ ਵਿੱਚ ਕੁਝ ਐਸਾ ਅੱਗ ਦਾ ਚੁਆਤਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਕਰ ਕਾਤੋ, ਵਰਿਆਂ ਬੱਧੀ ਮੁਸਲਮਾਨ ਘਰਾਂ ਵਿੱਚ ਪਾ ਲਓ, ਜਦੋਂ ਕੰਨ ਵਿੱਚ ਫੂਕਦੇ ਹੋ ਕਿ ਤੂੰ ਸਿੱਖ ਦੀ ਔਲਾਦ ਹੈ, ਬਸ ਕੋਇਲ ਦੇ ਬੱਚੇ ਵਾਂਗੂ ਡਾਰੀ ਮਾਰੀ ਅਤੇ ਆਪਣੀ ਮਾਂ ਕੋ। ਜਸਵੰਤ, ਇੱਕ ਲੰਮਾ ਸਾਹ ਲੈ ਕੇ ਅਤੇ ਸਾਈਂ ਵੱਲ ਨੀਂ ਜਲਾ ਕੇ, ਤੁਸੀਂ ਤਾਂ ਪਠਾਣ ਹੋ, ਸਿੱਖਾਂ ਦੀ ਐਡੀ ਮਹਿਮਾ ਕਿਉਂ? ਸਾਈਂ, ਮੈਂ ਸੱਚ ਕਹਿੰਦੀ ਹਾਂ, ਝੂਠੀ ਮਹਿਮਾ ਨਹੀਂ ਕਰਦੀ ਨਾ ਖੁਸ਼ਾਮਦ ਕਰਦੀ ਹਾਂ ਕਿ ਚਾਰ ਦਿਨ ਤੁਹਾਡੇ ਨਾਲ ਵਾਹ ਪਿਆ ਹੈ, ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੁਭਾ ਲਵਾਂ। ਮੈਂ ਵੀ ਤੋਲਵੀ ਗੱਲ ਆਖਦੀ ਹਾਂ ਔਰ ਰੱਤਾ ਭਰ ਵਾਅਦਾ ਨਹੀਂ ਕਰਦੀ। ਜਸਵੰਤ, ਸ੍ਰੀ ਵਾਹਿਗੁਰੂ, ਤੁਹਾਡਾ ਖਿਆਲ ਕਿੱਧਰ ਗਿਆ ਹੈ? ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਅ ਹੁੰਦਾ ਹੈ ਕਿ ਸੱਚ ਦਾ ਵੀ ਇਕਰਾਰ ਨਹੀਂ ਕਰਦੇ, ਜੇ ਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ਼ ਵਿੱਚ ਜਾ ਕੇ ਕਿਉਂ ਮਾਰਨ? ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ, ਇਸ ਕਰਕੇ ਪਿਆਰ ਦੀ ਹੈਰਾਨੀ ਵਿੱਚ ਮੈਂ ਇਹ ਪ੍ਰਸ਼ਨ ਪੁੱਛਿਆ ਸੀ। ਸਾਈਂ, ਨਹੀਂ ਜੀ, ਰੰਜ ਦੀ ਗੱਲ ਨਹੀਂ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਲੋਕ ਜੋ ਕਹਿੰਦੇ ਹੋ ਝੂਠ ਕਦੇ ਨਹੀਂ ਆਉਂਦਾ। ਤੁਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਵੀ ਮਹਿਮਾ ਕਰਨ ਨਹੀਂ ਰੁਕਦਾ। ਭਲਾ ਨਾਦਰ ਸ਼ਾਹ ਵਰਗਾ ਜ਼ਾਲਮ ਪਾਤਸ਼ਾਹ ਹੋਵੇ, ਦੇਸ਼ ਵਿੱਚ ਲਹੂ ਦੇ ਦਰਿਆ ਵਗਾ ਕੇ ਉਹ ਥਲਕਾ ਮਚਾ ਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆ ਨਾ ਭੁੱਲੇਗੀ। ਉਹ ਜ਼ੁਲਮ ਪਾਸੋਂ ਅਟਕ ਕੇ ਆ ਕੇ ਆਪਣੇ ਦੇਸ਼ ਦੀਆਂ 2100 ਹਿੰਦੂ ਜ਼ਨਾਨੀਆਂ ਖੋਹ ਕੇ ਵਾਪਸ ਲੈ ਜਾਣਾ, ਇਹ ਇਹਨਾਂ ਹੀ ਮਰਦਾਂ ਦਾ ਕੰਮ ਹੈ। ਕੇਵਲ ਇੱਕ ਸਿੱਖ ਜ਼ਨਾਨੀ ਹੱਥ ਪੈਰ ਬੱਧੇ ਨਾਦਰ ਸ਼ਾਹ ਨਾਲ ਇੱਥੇ ਆਈ ਸੀ। ਸੋ ਵੀ ਉਹ ਹਿੰਦੀਆਂ ਦੇ ਟੋਲੇ ਵਿੱਚ ਸੀ ਜੋ ਪਹਿਲੇ ਅੱਗੇ ਲੰਘ ਚੁੱਕਾ ਸੀ, ਪਰ ਉਸ ਬਹਾਦਰ ਸਿੰਘਣੀ ਦੇ ਸ਼ਾਬਾਸ਼ ਸਿਰ ਦਿੱਤਾ ਪਰ ਧਰਮ ਨਹੀਂ ਦਿੱਤਾ। ਜਸਵੰਤ, ਕੀ ਤੁਸੀਂ ਉਸਨੂੰ ਡਿੱਠਾ ਸੀ? ਸਾਈਂ, ਡਿੱਠਾ ਕੀ, ਮੈਂ ਉਸਦੇ ਨਾਲ ਸਾਂ। ਇਹ ਕਹਿ ਕੇ ਸਾਈਂ ਦੀਆਂ ਅੱਖਾਂ ਤੋਂ ਪਾਣੀ ਵਗ ਟੁਰਿਆ ਅਤੇ ਚਿਹਰਾ ਗਮ ਨਾਲ ਉੱਡ ਗਿਆ। ਜਸਵੰਤ, ਇਸ ਸਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ, ਹੋਰ ਗੱਲ ਹੁਣ ਮੈਂ ਨਾ ਪੁੱਛਦਾ। ਫਿਰ ਸਹੀ, ਤੁਸੀਂ ਜੇਰਾ ਕਰੋ, ਜੀਓ ਜੀਓ ਜੇਰਾ ਕਰੋ। ਪਰ ਸਾਈਂ ਦਾ ਗਲਾ ਰੁਕ ਗਿਆ ਸੀ ਔਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ। ਰਾਤ ਹੁਣ ਰਤਾ ਡੂੰਘੀ ਹੋ ਗਈ ਸੀ ਅਤੇ ਲੋਕ ਸੌਂ ਰਹੇ ਸੇ। ਇਸ ਵੇਲੇ ਫਿਰਦੇ ਟੁਰਦੇ ਆਗਾ ਖਾਂ ਜੀ ਆ ਗਏ ਔਰ ਚਾਰ ਚੁਫੇਰੇ ਨਜ਼ਰ ਬਚਾ ਕੇ ਜਸਵੰਤ ਹੋਰਾਂ ਦੇ ਤੰਬੂ ਦੇ ਪਿਛਲੇ ਪਾਸੇ ਸਾਈਂ ਕੋਲ ਆ ਬੈਠੇ। ਜਸਵੰਤ ਨੇ ਇਸ਼ਾਰਾ ਸਮਝ ਲਿਆ ਔਰ ਉਸਨੇ ਤੰਬੂ ਦੇ ਉਦਾਲੇ ਟਹਿਲਣਾ ਸ਼ੁਰੂ ਕਰ ਦਿੱਤਾ, ਜੋ ਮਤਾ ਕੋਈ ਆਗਾ ਖਾਂ ਦਾ ਸੂਈਆ ਨਾ ਫਿਰ ਰਿਹਾ ਹੋਵੇ। ਉੱਧਰ ਮਾਂ ਪੁੱਤ ਗਲੀ ਜੁੱਟ ਗਏ। ਆਗਾ ਖਾਂ, ਅੰਮੀ ਜੀ, ਮੈਂ ਸੂਈਏ ਲੱਭ ਲਏ ਹਨ, ਚਾਰ ਆਦਮੀ ਹਨ, ਦਿਨ ਰਾਤ ਮੇਰੇ ਮਗਰ ਰਹਿੰਦੇ ਹਨ। ਸਾਈਂ, ਤੁਸੀਂ ਹੁਣ ਕੀ ਕੂੰ ਆ ਗਏ? ਕਿਤੇ ਉਹ ਮਗਰ ਨਾ ਹੋ, ਮੈਨੂੰ ਆਪਣਾ ਤਾਂ ਫਿਕਰ ਨਹੀਂ ਹੈ, ਤੁਹਾਡੀ ਜਾਨ ਦਾ ਤੋਖਲਾ ਹੈ। ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਹੂ ਪੀਣੀ ਧਰਤੀ ਵਿੱਚ ਮਰ ਚੁੱਕੀਆਂ ਹਨ। ਆਗਾ ਹਾਂ, ਫਿਕਰ ਨਾ ਕਰੋ, ਮੈਂ ਪ੍ਰਬੰਧ ਕਰ ਆਇਆ ਹਾਂ, ਉਹਨਾਂ ਦੇ ਉੱਤੇ ਹੁਣ ਮੇਰੇ ਪੈਰੇ ਲਗਾਏ ਗਏ ਹਨ। ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਅਤੇ ਸਿਰ ਉੱਤੇ ਪੈਰਾ ਖੜ੍ਹਾ ਹੈ। ਸਾਈਂ, ਸ਼ੁਕਰ ਹੈ। ਆਗਾ, ਜਸਵੰਤ ਦਾ ਕੈਸਾ ਹਾਲ ਹੈ? ਸਾਈਂ, ਬਹੁਤ ਨੇਕ ਨੌਜਵਾਨ ਹੈ, ਖਾਤਰ ਵਿੱਚ ਰੱਤਾ ਫਰਕ ਨਹੀਂ ਕਰਦਾ, ਪਿਆਰ ਇੰਨਾ ਕਰਦਾ ਹੈ ਕਿ ਮੱਲੋ ਮੱਲੀ ਇਤਬਾਰ ਕਰਨ ਨੂੰ ਜੀ ਕਰਦਾ ਹੈ। ਆਗਾ, ਪਵਿੱਤਰ ਖੂਨ ਹੈ, ਭਲਾ ਇਹ ਪਤਾ ਕੱਢੋ ਖਾਂ, ਰਹਿਣ ਵਾਲਾ ਕਾਬਲ ਦਾ ਹੈ ਕਿ ਪੰਜਾਬ ਦਾ? ਲੱਛਣ ਸਾਰੇ ਪੰਜਾਬੀ ਦੇ ਹਨ। ਸਾਈਂ, ਮੈਂ ਪੁੱਛਿਆ ਤਾਂ ਨਹੀਂ, ਪਰ ਇਹ ਬਿਰਧ ਪੁਰਖ ਜੋ ਹੈ ਇਸ ਦਾ ਅੱਧ ਸਤਿਕਾਰ ਕਰਦਾ ਹੈ। ਇਹ ਜਾਣਦੇ ਹਨ ਕਿ ਮੈਂ ਪੰਜਾਬੀ ਨਹੀਂ ਸਮਝਦੀ, ਪਰ ਤਦ ਵੀ ਮੇਰੇ ਸਾਹਮਣੇ ਗੱਲਬਾਤ ਘੱਟ ਕਰਦੇ ਹਨ, ਪਰ ਜਿੰਨੀ ਕਰਦੇ ਹਨ ਉਸ ਤੋਂ ਇਹ ਮੈਂ ਸਮਝ ਚੁੱਕੀ ਹਾਂ ਕਿ ਇਹ ਨੌਜਵਾਨ ਪੰਜਾਬੀ ਹੈ ਔਰ ਕਿਸੇ ਗੁਰਮੁਖ ਖਾਨਦਾਨ ਵਿੱਚੋਂ ਹੈ, ਕਿਉਂਕਿ ਡੇਰੇ ਦੇ ਅਤੇ ਹੋਰ ਹਿੰਦੂ ਅਤੇ ਸਿੱਖ ਲੋਕ ਇਸਨੂੰ ਬੜੇ ਅਦਬ ਆਦਰ ਨਾਲ ਮਿਲਦੇ ਹਨ। ਆਗਾ ਖਾਂ, ਬੇਸ਼ੱਕ ਪੰਜਾਬੀ ਹੈ, ਗੁਣ ਸਾਰੇ ਦੱਸਦੇ ਹਨ। ਸਾਈਂ, ਮੇਰੇ ਨਾਲ ਬਹੁਤ ਪਿਆਰ ਦੀਆਂ ਅਤੇ ਡੂੰਘੀਆਂ ਗੱਲਾਂ ਛਿੜ ਪੈਂਦੀਆਂ ਹਨ, ਮੈਨੂੰ ਡਰ ਹੈ ਕਿਸੇ ਵੇਲੇ ਸਾਰਾ ਭੇਤ ਖੁੱਲ ਜਾਏਗਾ। ਤੁਸੀਂ ਦੱਸੋ, ਲੁਕੋ ਰੱਖਾਂ ਕਿ ਨਾ? ਆਗਾ ਖਾਂ, ਤੁਸੀਂ ਮੈਥੋਂ ਵਧੀਕ ਸਿਆਣੇ ਹੋ, ਸਿੱਖ ਬਚਨ ਦੇ ਪੂਰੇ ਹਨ, ਜੇਕਰ ਕੁਛ ਕਿਹਾ ਗਿਆ ਤਾਂ ਡਰ ਕੋਈ ਨਹੀਂ, ਸਗੋਂ ਇਤਬਾਰ ਵੱਧ ਜਾਏਗਾ, ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫਿਰ ਇਸ ਦੀ ਬਹੁਤ ਲੋੜ ਪੈਣੀ ਹੈ। ਸਾਈਂ, ਜਦ ਤੁਸੀਂ ਇਕੱਲੇ ਜਾ ਰਹੇ ਸੋ ਤਦੋਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ, ਹੁਣ ਤਾਂ ਮੈਂ ਨਾਲ ਹਾਂ, ਪੰਜਾਬ ਦੇ ਪਤ ਪਤ ਤੋਂ ਵਾਕਫ ਹਾਂ, ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ। ਉਂਝ ਜਿੰਨਾ ਵਾਹ ਪਿਆ ਹੈ ਉਸ ਤੋਂ ਬੰਦਾ ਮਿੱਤਰਤਾ ਦੇ ਲਾਇਕ ਰਹਿੰਦਾ ਹੈ, ਇਸ ਕਰਕੇ ਮਿੱਤਰਤਾ ਦੀ ਖਾਤਰ ਮਿੱਤਰ ਬਣਾ ਲੈਣਾ ਬਹੁਤ ਚੰਗਾ ਹੈ। ਅਤੇ ਮੈਂ ਇਹ ਵੀ ਡਿੱਠਾ ਹੈ ਕਿ ਉਸਨੂੰ ਤੁਹਾਡੇ ਨਾਲ ਕੁਛ ਪਿਆਰ ਪੈ ਗਿਆ ਹੈ ਅਤੇ ਮੇਰਾ ਸ਼ੁਭਾ ਹੈ ਕਿ ਸਾਡੇ ਭੇਦ ਦੇ ਕੁਛ ਨਾ ਕੁਛ ਉਹ ਵੀ ਸਿਰ ਹੈ। ਆਗਾ ਖਾਂ, ਮੈਂ ਤਾਂ ਕੁਛ ਦੱਸਿਆ ਨਹੀਂ, ਪਰ ਨਾਮ ਸਾਰੇ ਉਸਦੇ ਕੰਨੀ ਪੈ ਚੁੱਕੇ ਹਨ, ਉਹ ਚੀਜ਼ਾਂ ਵੀ ਵੇਖ ਚੁੱਕਾ ਹੈ। ਸਾਈਂ, ਕਦੇ ਹੀ ਆਦਮੀ ਬਹੁਤ ਸਿਆਣਾ ਅਤੇ ਸੋਚ ਵਾਲਾ ਹੈ, ਰੱਬ ਨੂੰ ਯਾਦ ਕਰਨ ਵਾਲਾ ਹੈ, ਅਕਲ ਤਾਂ ਸਾਫ਼ ਹੋਣੀ ਹੀ ਹੋਈ, ਫਿਰ ਕੀ ਮਰਜ਼ੀ ਹੈ? ਆਗਾ ਖਾਂ, ਮੇਰੇ ਜਾਂਚੇ ਕੁਛ ਮੰਜ਼ਿਲ ਲੰਘ ਕੇ ਗੱਲਬਾਤ ਖੋਲ੍ਹ ਦੇਣੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।